ਦੋਸਤ ਜ਼ਿੰਦਗੀ ਚ ਪਹਿਲੀ ਵਾਰੀ ਲਾਹੌਰ ਆਇਆ ਤੇ ਆ ਕੇ ਕਹਿੰਦੇ ਸ਼ੌਕੀ ਸਾਹਿਬ ਮੈਨੂੰ ਸੈਲ ਕਰਾਓ। ਮੈਂ ਉਹਨੂੰ ਖਾਹਿਸ਼ ਦੇ ਮੁਤਾਬਕ ਗੱਡੀ ਚ ਸੁੱਟਿਆ ਤੇ ਲਾਹੌਰ ਦੀ ਸੈਲ ਕਰਾਉਣ ਵਾਸਤੇ ਤੁਰ ਪਿਆ। ਜਿਸ ਵੇਲੇ ਮੈਂ ਬਲਾਲਗੰਜ ਚੋਂ ਨਿਕਲ ਕੇ ਪਾਰਟੀ ਚੌਂਕ ਵਿੱਚ ਆਇਆ ਤੇ ਕਹਿੰਦਾ ਇਹ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਸੱਜੇ ਪਾਸੇ ਜਾਈਏ ਤੇ ਮਾਲ ਤੇ ਚਲੀ ਜਾਂਦੀ ਏ, ਖੱਬੇ ਪਾਸੇ ਜਾਈਏ ਤੇ ਯਾਦਗਾਰ ਪਾਕਿਸਤਾਨ ਨੂੰ ਚਲੀ ਜਾਂਦੀ ਏ। ਕਹਿੰਦਾ ਮੈਂ ਯਾਦਗਾਰ ਪਾਕਿਸਤਾਨ ਵੇਖਣੀ ਏ, ਮੈਨੂੰ ਯਾਦਗਾਰ ਪਾਕਿਸਤਾਨ ਵਹਾਓ। ਜਦੋਂ ਯਾਦਗਾਰ ਵੱਲੇ ਆਉਣ ਲੱਗੇ ਤੇ ਰਸਤੇ ਚ ਟੰਗਸਾਲੀ ਚੌਂਕ ਆਇਆ ਤੇ ਕਹਿੰਦੇ ਸ਼ੌਕੀ ਜੀ ਇਹ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਖੱਬੇ ਹੱਥ ਜਾਈਏ ਤੇ ਮੋਹਣੀ ਰੋਡ ਨੂੰ ਚਲੀ ਜਾਂਦੀ ਏ, ਸੱਜੇ ਹੱਥ ਜਾਈਏ ਤੇ ਅੰਦਰ ਇੱਕ ਬਾਜ਼ਾਰ ਏ ਉਧਰ ਨੂੰ ਚਲੀ ਜਾਂਦੀ ਏ। ਆਂਦਾ ਬਾਜ਼ਾਰ ਚੋਂ ਸੜਕ ਕਿੱਧਰ ਜਾਂਦੀ ਏ? ਮੈਂ ਕਿਹਾ ਉੱਥੋਂ ਕਿਤੇ ਨੀ ਜਾਂਦੀ, ਹਰ ਸੜਕ ਉੱਥੇ ਹੀ ਆਉਂਦੀ ਏ। ਇੱਕ ਬੰਦਾ ਸਾਰਾ ਟੱਬਰ ਮਾਰ ਕੇ ਤੇ ਕੋਲਾਂ ਵਾਲੀ ਦਰੀ ਚੌਂਕ ਚ ਵਿਛਾ ਕੇ ਕੱਲਾ ਹੀ ਪਿਆ ਰੋਵੇ ਉੱਚੀ ਉੱਚੀ,
ਆਹ ਮਰ ਗਿਆ, ਆਹ ਲੁੱਟਿਆ ਗਿਆ।
ਕੋਲ ਇੱਕ ਬੁੱਢੀ ਲੰਗੀ, ਕਹਿਣ ਲੱਗੀ ਵੇ ਸ਼ਹੀਦਿਆ, ਹਾਂ ਮੈਂ ਮਰ ਗਈ ਵੇ, ਕੀ ਹੋਇਆ ਜੀ? ਤੇ ਅੱਜ ਫੇਰ ਕੋਈ ਮਰ ਗਿਆ ਜੀ?
ਕਹਿੰਦਾ ਆਹ ਮੇਰੀ ਬੁੱਢੀ ਮਰ ਗਈ ਹੈ।
ਉਹ ਕਹਿਣ ਲੱਗੀ ਚੱਲ ਕੋਈ ਗੱਲ ਨੀ, ਹੌਸਲਾ ਕਰ, ਫੇਰ ਕੀ ਹੋਇਆ? ਅੱਲਾ ਦੀ ਉਹੀ ਮਰਜ਼ੀ ਸੀ।
ਕਹਿੰਦਾ ਮੈਨੂੰ ਅੱਲਾ ਦੀ ਮਰਜ਼ੀ ਦਾ ਦੁੱਖ ਨਹੀਂ ਹੈਗਾ, ਦੁੱਖ ਇਸ ਗੱਲ ਦਾ ਹੈ ਕਿ ਇਸ ਤੋਂ ਪਹਿਲੇ ਮੇਰੀ ਦਾਦੀ ਮਰ ਗਈ ਤੇ ਮੈਨੂੰ ਸਾਰੇ ਮੁਹੱਲੇ ਦੀਆਂ ਬੁੱਢੀਆਂ ਨੇ ਆ ਕੇ ਹੌਸਲਾ ਕਰ, ਅਸੀਂ ਤੇਰੀਆਂ ਦਾਦੀਆਂ ਬਜਾਵਾ। ਉਸ ਤੋਂ ਪਹਿਲੇ ਮੇਰਾ ਦਾਦਾ ਮਰ ਗਿਆ, ਸਾਰੇ ਮੁਹੱਲੇ ਦੇ ਬੰਦਿਆਂ ਨੇ ਆ ਕੇ ਹੌਸਲਾ ਕਰ, ਅਸੀਂ ਤੇਰੇ ਦਾਦਿਆਂ ਬਜਾਵਾ। ਉਸ ਤੋਂ ਪਹਿਲੇ ਮੇਰੀ ਚਾਚੀ ਮਰ ਗਈ, ਸਾਰੇ ਮੁਹੱਲੇ ਦੀਆਂ ਬੁੱਢੀਆਂ ਨੇ ਆ ਕੇ ਮੈਂ ਤੇਰੀ ਚਾਚੀ ਆ, ਅੱਜ ਮੇਰੀ ਬੁੱਢੀ ਮਰ ਗਈ ਹੈ ਤੇ ਮੁਹੱਲੇ ਚੋਂ ਕੋਈ ਬੋਲਣ ਵੀ ਨਹੀਂ।
ਇੱਕ ਬੜਾ ਹੀ ਡਿਸਕੋ ਜਿਹਾ ਜੋੜਾ ਬੱਸ ਸਟਾਪ ਤੇ ਖਲੋਤਾ ਵੈਗਨ ਦਾ ਇੰਤਜ਼ਾਰ ਕਰ ਰਿਹਾ ਸੀ। ਵੇਖਦੇ ਕੀ ਨੇ ਕਿ ਦੋ ਸਿਪਾਹੀ ਇੱਕ ਬੰਦੇ ਨੂੰ ਕਾਨੂੰਨੀ ਦਾਇਰੇ ਚੋਂ ਬਾਹਰ ਜਿਹਾ ਹੋ ਕੇ ਵਾਲਾਂ ਤੋਂ ਫੜ ਕੇ ਤਰੂ ਕੇ ਤੇ ਥਾਣੇ ਲਈ ਜਾਣ। ਉਹ ਲੜਕੀ ਨੇ ਜਿਸ ਵੇਲੇ ਜ਼ੁਲਮ ਵੇਖਿਆ ਤੇ ਆਪਣੇ ਸਾਥੀ ਲੜਕੇ ਨੂੰ ਕਹਿੰਦੀ ਹੈ, ਚੈਦੀ ਇਹ ਪੁਲਿਸ ਵਾਲੇ ਬੰਦੇ ਨੂੰ ਕਿਉਂ ਮਾਰ ਡੇ ਨੇ? ਲੜਕਾ ਕਹਿੰਦਾ ਮੇਰਾ ਖਿਆਲ ਹੈ ਇਸ ਬੰਦੇ ਨੇ ਜ਼ਰੂਰ ਕਿਸੇ ਨਾ ਕਿਸੇ ਲੜਕੀ ਨੂੰ ਛੇੜਿਆ ਹੋਣਾ। ਲੜਕੀ ਕਹਿੰਦੀ ਅੱਛਾ, ਜੇ ਕੁੜੀਆਂ ਨੇ ਮੁੰਡੇ ਛੇੜਨ ਤੇ ਪੁਲਿਸ ਵਾਲੇ ਇਸ ਤਰ੍ਹਾਂ ਬੁਰਾ ਅਸਰ ਕਰਦੇ ਨੇ? ਮੁੰਡਾ ਕਹਿੰਦਾ ਇਹ ਤੇ ਹੈ ਹੀ ਕੁਝ ਨਹੀਂ, ਪੁਲਿਸ ਵਾਲੇ ਤੇ ਮੂੰਹ ਕਾਲਾ ਕਰਕੇ ਖੋਤੇ ਤੇ ਫਰਾਂਦੇ ਨੇ, ਫਿਰ ਥਾਣੇ ਲਿਜਾ ਕੇ ਦਬਲ ਕੇ ਲਿੱਤਰ ਲਾਉਂਦੇ ਨੇ। ਲੜਕੀ ਬੜਾ ਭੋਲਾ ਜਿਹਾ ਮੂੰਹ ਬਣਾ ਕੇ ਕਹਿੰਦੀ ਹੈ, ਅੱਛਾ ਤੇ ਫਿਰ ਤੂੰ ਮੈਨੂੰ ਛੇੜਦਾ ਕਿਉਂ ਨਹੀਂ? ਇੱਕ ਬੰਦਾ ਬਹੁਤ ਹੀ ਗਰੀਬ ਸੀ, ਉਹਨੇ ਕਿਸੇ ਬਜ਼ੁਰਗ ਨੂੰ ਜਾ ਕੇ ਆਖਿਆ ਕਿ ਭਾਜੀ ਮੈਨੂੰ ਕੋਈ ਤਵੀਰ ਦਿਓ ਜਾਂ ਮੈਨੂੰ ਕੋਈ ਦੁਆ ਦਿਓ, ਬਹਰਹਾਲ ਮੈਨੂੰ ਕੋਈ ਹੱਲ ਦੱਸੋ, ਮੈਂ ਚੰਦ ਦਿਨਾਂ ਚ ਬਹੁਤ ਅਮੀਰ ਹੋਣਾ ਚਾਹੁੰਦਾ, ਮੇਰੇ ਕੋਲ ਦੌਲਤ ਆਵੇ। ਉਹ ਬਜ਼ੁਰਗ ਨੇ ਕੋਈ ਅਮਲ ਦੱਸਿਆ, ਕਹਿਣ ਲੱਗਾ ਜਾ ਬੱਚਾ ਤਸਵੀ ਫੜ ਕੇ ਦਰਿਆ ਤੇ ਇੱਕ ਲੱਤ ਖਲੋ ਕੇ ਸ਼ਿਲਾ ਕਰ, ਠੀਕ 40 ਦਿਨਾਂ ਦੇ ਬਾਅਦ ਤੇਰੀ ਮੁਰਾਦ ਪੂਰੀ ਹੋ ਜਾਏਗੀ, ਤੂੰ ਬਹੁਤ ਅਮੀਰ ਹੋ ਜਾਏਗਾ। ਉਹਨੇ ਬਜ਼ੁਰਗ ਦੇ ਕਹਿਣ ਤੇ ਘਰੋਂ ਤਸਵੀ ਲਈ ਲੋਟਾ ਲਿਆ, ਸਿੱਧਾ ਦਰਿਆ ਤੇ ਡੁੱਬਣ ਚਲਾ ਗਿਆ। ਉੱਥੇ ਜਾ ਕੇ ਇੱਕ ਲੱਤ ਖਲੋ ਕੇ ਤੇ 40 ਦਿਨ ਇਹੋ ਹੀ ਕਹਿੰਦਾ ਰਿਹਾ, ਮੈਨੂੰ ਦੌਲਤ ਦੇ, ਮੈਨੂੰ ਅਮੀਰ ਬਣਾ ਦੇ, ਮੈਨੂੰ ਦੌਲਤ ਦੇ, ਮੈਨੂੰ ਅਮੀਰ ਬਣਾ ਦੇ। ਉਹ ਕੁਦਰਤ ਖੁਦਾ ਦੀ ਕਿ ਜਿਸ ਵੇਲੇ ਮੁਰਾਦ ਪੂਰੀ ਹੋਣ ਦਾ ਟਾਈਮ ਆਇਆ ਤੇ 5 ਮਿੰਟ ਪਹਿਲੇ ਜ਼ਲਜ਼ਲਾ ਆ ਗਿਆ ਤੇ ਮੂਧਰ ਮੋ ਡਿੱਗ ਕੇ ਤੇ ਕਹਿੰਦਾ ਨਹੀਂ ਦਿੰਦਾ ਤੇ ਨਾ ਦੇ, ਧੱਕੇ ਕਦ ਲਈ ਦੇਣ ਦੇ? ਇੱਕ ਬੰਦਾ ਬਹੁਤ ਹੀ ਤੋਤਲਾ ਕੇ ਗੱਲ ਕਰਦਾ ਸੀ, ਜਿਹਨੂੰ ਅਸੀਂ ਮੂਡ ਤੇ ਆਏ ਕਿਸੇ ਵੇਲੇ ਥਥੜਾ ਵੀ ਕਹਿ ਦਿੰਦੇ ਹਾਂ। ਇਹਨਾਂ ਚੋਂ ਕੁਝ ਤੇ ਵਿਚਾਰੇ ਜ਼ਬਾਨ ਦੇ ਸਫ਼ਰ ਤੇ ਤਾਲੂ ਨਾਲ ਲਾ ਕੇ ਛੇਤੀ ਵਾਪਸ ਆ ਜਾਂਦੇ ਨੇ ਤੇ ਕੁਝ ਏਡੀ ਕੋ ਲੇਟ ਗੱਲ ਕਰਦੇ ਨੇ ਕਿ ਛੋਟੀ ਤੇ ਗਏ ਵੱਡੀ ਤੇ ਆ ਕੇ ਕਹਿੰਦੇ ਨੇ ਖੈਰ ਮੁਬਾਰਕ। ਇਸੇ ਤਰ੍ਹਾਂ ਇੱਕ ਬੰਦਾ ਬੜਾ ਗਰੀਬ ਜਿਹਾ ਸੀ, ਜ਼ਬਾਨੋਂ ਮਜਬੂਰ ਸੀ, ਉਹਨੂੰ ਕਿਸੇ ਭੁੱਲ ਕੇ ਰਿਸ਼ਤਾ ਦੇ ਦਿੱਤਾ ਵੀ ਚਲੋ ਘਰ ਚ ਵਿਹਲਾ ਪਿਆ ਹੋਇਆ ਉਹਦੇ ਕੰਮ ਆਏਗਾ। ਉਹਨੇ ਵਿਚਾਰੇ ਨੇ ਬੜੀ ਕਰ ਕਰਾ ਕੇ ਕਿਤੇ ਇਧਰੋਂ ਆਪਣਾ 4 ਪੈਸੇ ਇਕੱਠੇ ਕੀਤੇ, ਵਿੱਚ 2 ਬੰਦੇ ਪਾਏ, ਇੱਕ ਪਿਓ ਸੀ ਉਹਨੂੰ ਨਾਲ ਲਿਆ, ਪੁੱਠੇ ਜਿਹਾ ਮੂੰਹ ਤੇ ਸਿੱਧਾ ਜਿਹਾ ਇੱਕ ਲੜੀ ਵਾਲਾ ਸਿਹਰਾ ਬੰਨ ਕੇ ਤੇ ਢੁਕਣ ਚਲਾ ਗਿਆ। ਉਹ ਜਿਸ ਵੇਲੇ ਨਿਕਾਹ ਦਾ ਟਾਈਮ ਆਇਆ ਤੇ ਪਿਓ ਭੱਜ ਕੇ ਕੋਲ ਆਇਆ ਤੇ ਕਹਿੰਦਾ ਬੇਟਾ ਵੈਸੇ ਕਹਿਣ ਤੇ ਰੂਹ ਤੇ ਨਹੀਂ ਕਰਦਾ, ਬਾਕੀ ਫੇਰ ਵੀ ਚਲੋ ਜਿਸ ਤਰ੍ਹਾਂ ਦੇ ਵੀ ਮੈਨੂੰ ਕਬੂਲ ਏ, ਮੰਨ ਜੁ ਲਿਆ। ਐ ਵੇਖ ਮੈਂ ਤੇਰੇ ਹੱਥ ਜੋੜਨਾ ਬੇਟਾ, ਸਾਰੀ ਜ਼ਿੰਦਗੀ ਤੂੰ ਆਪਣੀ ਮਰਜ਼ੀ ਨਾਲ ਅਟਕ ਅਟਕ ਕੇ ਗੁਜ਼ਾਰੀਏ, ਅੱਜ ਨਿਕਾਹ ਦੇ ਟਾਈਮ ਤੇ ਜ਼ਰਾ ਛੇਤੀ ਬੋਲ ਪਈ। ਪੁੱਤਰ ਕਹਿੰਦਾ ਅੱਬਾ ਫਿਕਰ ਹੀ ਨਾ ਕਰ, ਮੈਂ ਕੋਈ ਤੇਰੇ ਵਰਗਾ। ਲਓ ਜੀ ਥੋੜੀ ਕੁ ਦੇਰ ਦੇ ਬਾਅਦ ਇੱਕ ਬੰਦਾ ਆਇਆ, ਉਹਨੇ ਆ ਕੇ ਰਜਿਸਟਰਡ ਖੋਲਿਆ, ਆ ਕੇ ਤੇ ਮੁੰਡੇ ਦੇ ਕੋਲ ਬਹਿ ਕੇ ਕਹਿੰਦੇ ਬੇਟਾ ਤੈਨੂੰ ਆਲੂ ਵਲਦ ਗੋਂਗਲੂ ਕੌਮ ਟਮਾਟਰ ਸਕਣਾ ਭਿੰਡੀ ਤੋਰੀ ਜ਼ਿਲ੍ਹਾ ਘੀਆ ਕੱਦੂ ਤਹਿਸੀਲ ਗੰਢੇ ਮੱਲਾ ਅਦਰਕ ਮਕਾਨ ਨੰਬਰ 0 ਤੋਂ ਬੀਬੀ ਬੰਦ ਗੋਭੀ ਕਬੂਲ ਏ। ਮੁੰਡੇ ਦੀ ਜਾਨ ਤੇ ਬਣ ਗਈ, ਪੁੱਠਾ ਸਾਹ ਲੈ ਕੇ ਤੇ ਕਹਿੰਦਾ ਅਜੇ ਪੂਰਾ ਆਖਿਆ ਹੀ ਨਹੀਂ ਸੀ ਤੇ ਪਿਓ ਨੱਸ ਕੇ ਆ ਕੇ ਕਹਿੰਦਾ ਪੁੱਤਰ ਰਹਿਣ ਦੇ ਕੁੜੀ ਮੁੱਕਰ ਗਈ ਏ। ਇੱਕ ਔਰਤ ਦੇ ਸਿਰ ਤੇ ਕੁਦਰਤੀ ਸਿਰਫ 3 ਵਾਲ ਸਨ, ਉਹਨੂੰ ਕਿਸੇ ਪਾਰਟੀ 'ਚ ਜਾਣਾ ਪੈ ਗਿਆ, ਉਹਨੇ ਕਿਹਾ ਚਲੋ ਵਾਲਾਂ ਦਾ ਕੋਈ ਨਵਾਂ ਜਿਹਾ ਡਿਜ਼ਾਈਨ, ਕੋਈ ਅੱਛਾ ਜਿਹਾ ਸਟਾਈਲ ਜਿਹਾ ਬਣਾ ਕੇ ਉੱਥੇ ਮੈਂ ਚਲੀ ਜਾਵਾਂ ਤਾਂ ਕਿ ਮੇਰੀ ਇੱਜ਼ਤ ਹੋਵੇ। ਹੇਅਰ ਕਟਰ ਦੀ ਦੁਕਾਨ ਤੇ ਜਾ ਕੇ ਤੇ ਬੜੇ ਅੰਦਾਜ਼ ਨਾਲ ਕਹਿੰਦੀ ਹੈ, ਪਲੀਜ਼ ਇਹ ਮੇਰੇ ਸਿਰ ਤੇ ਤਿੰਨ ਵਾਲ ਨੇ, ਇਹਨਾਂ ਦਾ ਕੋਈ ਡਿਜ਼ਾਈਨ ਬਣਾ ਦਿਓ ਨਾ। ਨਾਈ ਵਿਚਾਰਾ ਬੜਾ ਪਰੇਸ਼ਾਨ ਹੋ ਗਿਆ ਵੀ ਬੀਬੀ ਇਹਨਾਂ ਤਿੰਨਾਂ ਵਾਲਾਂ ਦਾ ਤਾਂ ਘਰ ਵੀ ਨਹੀਂ ਬਣ ਸਕਦਾ, ਮੈਂ ਕੀ ਬਣਾਵਾਂ। ਬਰਹਾਲ ਉਹਨੇ ਕਿਹਾ ਚਲੋ ਗਾਹਕ ਖਾਲੀ ਨਾ ਜਾਏ, ਉਹਨੇ ਬੀਬੀ ਨੂੰ ਕੁਰਸੀ ਤੇ ਬਿਠਾ ਕੇ ਕੈਂਚੀ ਕੰਘੀ ਫੜੀ, ਜਿਸਲੇ ਹੱਥ ਲਾਇਆ ਤੇ ਵਿੱਚੋਂ ਇੱਕ ਵਾਲ ਟੁੱਟ ਗਿਆ। ਇਕਦਮ ਉਹ ਦਿਲ ਵੇਖ ਕੇ ਤੇ ਕਹਿੰਦੀ ਹਾਏ ਲੰਮੇ ਮਾਰ ਗਈ, ਮੇਰੇ ਤਿੰਨ ਵਾਲ ਸਨ, ਤੁਸੀਂ ਉਹਨਾਂ ਚੋਂ ਵੀ ਇੱਕ ਤੋੜ ਛੱਡੀ ਹੈ। ਅੱਛਾ ਹੁਣ ਇਸ ਤਰ੍ਹਾਂ ਕਰੋ, ਇਹ ਜਿਹੜੇ ਦੋ ਵਾਲ ਨੇ ਨਾ, ਇਹਨਾਂ ਦੀ ਇੱਕ ਗੁੱਤ ਬਣਾ ਦਿਓ। ਨਾਈ ਪਰੇਸ਼ਾਨ ਹੋ ਗਿਆ ਵੀ ਦੋ ਵਾਲਾਂ ਦੀ ਗੁੱਤ ਤਾਰੀਖ 'ਚ ਪਹਿਲੀ ਗੁੱਤ ਹੋਏਗੀ, ਪਰ ਹਾਲ ਮੈਂ ਉਹਦਾ ਕੀ ਬਣਾਵਾਂ। ਨਾਈ ਨੇ ਦੁਬਾਰਾ ਹੱਥ ਲਾਇਆ ਤੇ ਇੱਕ ਵਾਲ ਫੇਰ ਟੁੱਟ ਗਿਆ। ਕਹਿੰਦੀ ਹਾਏ ਮੈਂ ਮਾਰ ਗਈ, ਹੁਣ ਕੀ ਬਣੇਗਾ, ਮੇਰਾ ਤੇ ਇੱਕ ਵਾਲ ਰਹਿ ਗਿਆ। ਕਹਿੰਦੇ ਬੀਬੀ ਹੁਕਮ ਕਰੋ ਤੇ ਇਹਦੀਆਂ ਮੀਡੀਆਂ ਬਣਾ ਦਿਆਂ। ਕਹਿੰਦੀ ਨਾ ਰਹਿਣ ਦੇ, ਹੁਣ ਮੈਂ ਖੁੱਲੇ ਵਾਲਿਆਂ ਨਾਲ ਚਲੀ ਜਾਊਂਗੀ। ਦੋਸਤੋ ਜਿਸ ਤਰ੍ਹਾਂ ਔਰਤਾਂ ਨੂੰ ਵੰਨ ਸਵੰਨੇ ਫੈਸ਼ਨ ਕਰਨ ਦੀ ਆਦਤ ਹੁੰਦੀ ਹੈ, ਇਸੇ ਤਰ੍ਹਾਂ ਖੁਸਰੇ ਵੀ ਘੱਟ ਨਹੀਂ ਕਰਦੇ। ਸਿਰਫ ਔਲਾਦ ਦਾ ਫਰਕ ਹੁੰਦਾ, ਬਾਕੀ ਨਖਰਾ ਤੇ ਕਈਆਂ ਨੂੰ ਬਰਬਾਦ ਕਰ ਜਾਂਦਾ। ਇਸੇ ਤਰ੍ਹਾਂ ਚਾਰ ਭੈਣਾਂ ਜਿਨ੍ਹਾਂ ਨੂੰ ਅਸੀਂ ਕਿਸੇ ਵੇਲੇ ਘਬਰਾ ਕੇ ਭਰਾ ਵੀ ਕਹਿ ਛੱਡਦੇ ਹਾਂ, ਉਹ ਕਿਸੇ ਫੰਕਸ਼ਨ ਤੇ ਜਾਣ ਵਾਸਤੇ ਸੂਟ ਕੁਛ ਇਸ ਤਰੀਕੇ ਨਾਲ ਪਸੰਦ ਕਰ ਰਹੀਆਂ ਸਨ। ਇੱਕ ਜਣੀ ਕਹਿਣ ਲੱਗੀ ਨੀ ਬਾਜੀ ਨੀ ਆਪਾਂ ਆਪਣਾ ਗੱਲ ਸੁਣੇ ਨਾ, ਮੈਂ ਸੋਚਨੀ ਆ ਕਿ ਆਪਣਾ ਜਿਹੜਾ ਮੇਰੇ ਚਾਹਣ ਵਾਲਾ ਹੈ ਨਾ, ਉਹਦੇ ਸਿਰ ਦੇ ਵਾਲ ਕਾਲੇ ਸ਼ਾਹ ਨੇ ਤੇ ਮੈਂ ਅੱਜ ਕਾਲੇ ਰੰਗ ਦਾ ਸੂਟ ਪਾ ਕੇ ਜਾਵਾਂ। ਦੂਜੀ ਕਹਿਣ ਲੱਗੀ ਮੇਰਾ ਚਾਹਣ ਵਾਲਾ ਕੋਈ ਘੱਟ ਏ, ਉਹਦੇ ਵਾਲ ਚਿੱਟੇ ਸਫੈਦ ਨੇ, ਇਹ ਕਹ ਤੇ ਮੇਰੇ ਪਿਉਵਾਂ ਬਜਾਏ ਬਾਕੀ ਕੀ ਕਰਾਂ। ਲਓ ਜੀ ਆਪਣਾ ਮੇਰਾ ਖਿਆਲ ਏ ਕਿ ਚਿੱਟੇ ਰੰਗ ਦੀ ਸਾੜੀ ਬੰਨ ਕੇ ਜਾਵਾਂ। ਤੀਜੀ ਕਹਿਣ ਲੱਗੀ ਅੱਛਾ ਇਹ ਗੱਲ ਏ, ਤੇ ਫਿਰ ਮੈਂ ਕਿਸੇ ਕੋਲੋਂ ਘੱਟ ਆ, ਅੱਲਾ ਦੀ ਕਸਮੇ ਮੇਰੇ ਚਾਹਣ ਵਾਲੇ ਦੇ ਸਿਰ ਦੇ ਜਿਹੜੇ ਵਾਲ ਨੇ ਨਾ, ਉਹ ਲਾਲ ਸੁਰਖ ਨੇ, ਇੰਜ ਲੱਗਦਾ ਸਿਰ ਤੇ ਅੱਗ ਲੈ ਕੇ ਲਗਾ ਫਿਰਦਾ ਇਮਾਨ ਨਾਲ। ਤੇ ਮੈਂ ਸੋਚਨੀ ਆ ਕਿ ਮੈਂ ਲਾਲ ਰੰਗ ਦਾ ਗਰਾਰਾ ਫਰਾਕ ਪਾਵਾਂ। ਹੈ ਜੀ ਕੋਲ ਵਿਚਾਰੀ ਇੱਕ ਚੌਥੀ ਚੁੱਪ ਕਰਕੇ ਬੈਠੀ ਸੀ। ਇੱਕ ਜਣੀ ਉਹਦੇ ਕੋਲ ਜਾ ਕੇ ਤੇ ਕਹਿੰਦੀ ਏ, ਨੀ ਹੇ ਮਾਂ ਤੂੰ ਦੱਸ ਕਹਾਣੀ, ਤੇਰੇ ਚਾਹਣ ਵਾਲੇ ਦੇ ਵਾਲ ਕਿਹੜੇ ਕਲਰ ਦੇ ਨੇ ਤੇ ਤੂੰ ਕਿਹੜੇ ਰੰਗ ਦਾ ਸੂਟ ਪਾ ਕੇ ਜਾਏਂਗੀ। ਉਹ ਮਜਬੂਰ ਜੀ ਹੋ ਕੇ ਤੇ ਕਹਿੰਦੀ ਏ, ਮੈਂ ਕੱਖ ਨੀ ਪਾਉਣਾ, ਮੇਰੇ ਤੇ ਚਾਹਣ ਵਾਲੇ ਗੰਜਾ। ਪਹਿਲਿਆਂ ਵਕਤਾਂ ਚ ਸਜ਼ਾਏ ਮੌਤ ਬੜੇ ਅਜੀਬ ਤਰੀਕੇ ਨਾਲ ਹੁੰਦੀ ਸੀ। ਮੁਲਜ਼ਮ ਦਾ ਟੋਕੇ ਚ ਸਿਰ ਦੇਣਾ, ਉੱਤੋਂ ਬਟਨ ਦਬਾਉਣਾ ਤੇ ਚੱਲ ਮੇਰੇ ਭਾਈ ਸਿਰ ਲੱਥ ਕੇ ਆਓ ਜਾਣਾ। ਇਸੇ ਤਰ੍ਹਾਂ ਤਿੰਨਾਂ ਬੰਦਿਆਂ ਨੂੰ ਸਜ਼ਾਏ ਮੌਤ ਹੋ ਗਈ, ਜਿਨ੍ਹਾਂ ਚੋਂ ਇੱਕ ਮੁਸਲਮਾਨ, ਇੱਕ ਅੰਗਰੇਜ਼ ਤੇ ਇੱਕ ਸਰਦਾਰ ਜੀ ਸਨ। ਉਹ ਜਿਹੜੇ ਵੇਲੇ ਸਜ਼ਾ ਦਾ ਟਾਈਮ ਹੋਇਆ ਤੇ ਉਹਨਾਂ ਨੇ ਸਭ ਤੋਂ ਪਹਿਲੇ ਮੁਸਲਮਾਨ ਨੂੰ ਆਖਿਆ, ਭਈ ਦੱਸ ਹਾਂ ਭਾਈ ਤੇਰੀ ਆਖਰੀ ਖਾਹਿਸ਼ ਕਿਹੜੀ ਏ। ਉਹਨਾਂ ਕਿਹਾ, ਜਨਾਬ ਮੈਂ ਆਪਣੇ ਰੱਬ ਨੂੰ ਆਖਰੀ ਸਜਦਾ ਕਰਕੇ, ਦੋ ਰਕਾਤ ਨਮਾਜ਼ ਅਦਾ ਕਰਕੇ ਆਪਣੇ ਗੁਨਾਹ ਬਖਸ਼ਵਾਉਣੇ ਚਾਹੁੰਦਾ। ਮੁਸਲਮਾਨ ਨੇ ਨਮਾਜ਼ ਪੜ੍ਹਨ ਤੋਂ ਬਾਅਦ ਸਜ਼ਾ ਕਬੂਲ ਕੀਤੀ ਤੇ ਟੋਕਾ ਚੱਲਿਆ ਹੀ ਨਾ। ਰੱਬ ਨੇ ਉਹਦਾ ਸਜਦਾ ਕਬੂਲ ਕੀਤਾ ਤੇ ਉਹਨੂੰ ਦੁਬਾਰਾ ਜ਼ਿੰਦਗੀ ਮਿਲ ਗਈ। ਇਸੇ ਤਰ੍ਹਾਂ ਅੰਗਰੇਜ਼ ਦੀ ਵਾਰੀ ਆਈ, ਉਹਨੇ ਵੀ ਆਪਣੇ ਗੋਡ ਨੂੰ ਯਾਦ ਕੀਤਾ ਤੇ ਟੋਕਾ ਚੱਲਿਆ ਹੀ ਨਾ, ਉੱਤੇ ਰਹਿ ਗਿਆ। ਜਦੋਂ ਤੀਸਰੇ ਨੰਬਰ ਤੇ ਸਰਦਾਰ ਜੀ ਦੀ ਵਾਰੀ ਆਈ ਤੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਪੁੱਛਿਆ ਗਿਆ ਕਿ ਹਾਂ ਜੀ ਸਰਦਾਰ ਜੀ ਤੁਹਾਡੀ ਆਖਰੀ ਖਾਹਿਸ਼ ਕਿਹੜੀ ਏ। ਤੇ ਬੜੀ ਹੈਰਾਨਗੀ ਨਾਲ ਕਹਿੰਦਾ, ਖਾਹਿਸ਼ ਨੂੰ ਛੱਡੋ ਸੌਰੀ ਜੀ, ਪਹਿਲੇ ਆਪਣਾ ਟੋਕਾ ਤੇ ਸਹੀ ਕਰਾਓ। ਇੱਕ ਬੰਦਾ ਬੜਾ ਹੀ ਮਜਬੂਰ ਜਿਹਾ ਮੂੰਹ ਲੈ ਕੇ ਸੜਕ ਦੇ ਕਿਨਾਰੇ ਖਲੋਤਾ ਰਕਸ਼ੇ ਦਾ ਇੰਤਜ਼ਾਰ ਕਰ ਰਿਹਾ ਸੀ। ਵੇਖਦਾ ਕੀ ਏ ਭਈ ਕੋਲੋਂ ਦੀ ਇੱਕ ਜਨਾਜ਼ਾ ਲੰਘਿਆ। ਉਹਨੇ ਕਿਹਾ, ਚਲੋ ਯਾਰ ਇੱਕ ਮੁਸਲਮਾਨ ਹੋਣ ਦੀ ਹੈਸੀਅਤ ਨਾਲ ਆਪਣਾ ਫਰਜ਼ ਪੂਰਾ ਕਰਕੇ ਕੰਧਾ ਹੀ ਦੇ ਦਈਏ। ਉਹ ਜਿਹੜੇ ਵੇਲੇ ਕੰਧਾ ਦੇਣ ਲੱਗਾ ਤੇ ਬੰਦਾ ਲੰਘਦੇ ਲੰਘਦੇ ਕੋਲੋਂ ਪੁੱਛ ਹੀ ਲੈਂਦਾ। ਉਹਨੇ ਜਨਾਬ ਪਿਛਲੇ ਨਾਲ ਇੱਕ ਬੰਦੇ ਨੂੰ ਚੁੱਪ ਕਰਕੇ ਕੰਨ 'ਚ ਕਹਿੰਦਾ, ਭਾਜੀ ਇਹ ਦੱਸੋ ਵੀ ਆਪਣਾ ਮਰਿਆ ਕੌਣ ਆ। ਉਹ ਕਹਿੰਦੇ, ਯਾਰ ਕੁਛ ਨਹੀਂ, ਆਪਣਾ ਸਾਡੇ ਮੁਹੱਲੇ ਦੀ ਇਹ ਬੁੱਢੀ ਏ, ਫਲਾਣੇ ਫਲਾਣੇ ਬੰਦੇ ਦੀ ਬੀਵੀ ਏ, ਉਹਦੇ ਨਾਲ ਲੜਦੀ ਸੀ, ਝਗੜਦੀ ਸੀ, ਬੋਲਦੀ ਸੀ, ਜ਼ਬਾਨ ਦਰਾਜ਼ ਸੀ, ਬੜੀਆਂ ਗੱਲਾਂ ਕਰਦੀ ਸੀ, ਸਾਰਾ ਮੁਹੱਲਾ ਇਹਦੇ ਕੋਲੋਂ ਤੰਗ ਸੀ, ਲਿਆਦਾ ਅੱਜ ਕੁਦਰਤੀ ਮੇਰੇ ਕੁੱਤੇ ਨੇ ਇਹਨੂੰ ਵੱਢਿਆ ਤੇ ਮਰ ਗਈ ਏ। ਬੜਾ ਹੈਰਾਨ ਹੋ ਕੇ ਗੱਲ ਸੁਣ ਕੇ ਤੇ ਕਹਿੰਦਾ, ਭਾਜੀ ਵੈਸੇ ਇਹੋ ਜਿਹੇ ਮੌਕੇ ਤੇ ਗੱਲ ਤੇ ਨਹੀਂ ਕਰਨੀ ਚਾਹੀਦੀ, ਆਪਣਾ ਗੱਲ ਇਸ ਤਰ੍ਹਾਂ ਆ ਵੀ ਇੱਕ ਦਿਨ ਵਾਸਤੇ ਕੁੱਤਾ ਨਹੀਂ ਮਿਲ ਸਕਦਾ। ਉਹ ਆਂਦਾ, ਨਹੀਂ ਭਾਜੀ ਮੈਂ ਮਜਬੂਰ ਆ, ਕੁੱਤਾ ਨਹੀਂ ਮਿਲ ਸਕਦਾ। ਆਂਦਾ ਕਿਉਂ? ਆਂਦਾ ਯਾਰ ਦਰਅਸਲ ਗੱਲ ਇਹ ਵੀ ਜਨਾਜ਼ੇ ਨਾਲ ਤੇ ਮੈਂ ਇਕੱਲਾ ਹੀ ਆ, ਬਾਕੀ ਸਾਰੇ ਕੁੱਤਾ ਲੈਣ ਆਏ ਨੀ। ਦੋਸਤੋ ਤੁਹਾਨੂੰ ਤੇ ਪਤਾ ਕਿ ਪਿੰਡਾਂ ਥਾਵਾਂ ਦੇ ਬੰਦੇ ਵਾਕਿਆ ਹੀ ਬੜੇ ਸਿੱਧੇ ਸਾਦੇ ਜਿਹੇ ਹੁੰਦੇ ਨੇ, ਉੱਤੋਂ ਨਾਮ ਹੀ ਬੜੇ ਅਜੀਬ ਜਿਹੇ ਰੱਖੇ ਹੁੰਦੇ ਨੇ, ਬੱਕੂ, ਪਿਸਤਾ, ਪੰਗੀੜਾ, ਸਟਾਪੂ, ਦੀਨਾ, ਖੜਪੈਂਚ। ਇਸੇ ਤਰ੍ਹਾਂ ਇੱਕ ਬੰਦਾ ਸੁਬਹ ਸੁਬਹ ਚੌਧਰੀ ਦੇ ਘਰ ਆਇਆ ਕੋ ਪੈਗਾਮ ਲੈ ਕੇ ਤੇ ਬੂਆ ਖੜਕਾ ਕੇ ਕਹਿੰਦਾ ਉਹ ਘਰ ਹੈ। ਚੌਧਰੀ ਕਹਿੰਦਾ ਉਹ ਕੌਣ ਆ? ਆਂਦਾ ਮੈਂ ਸ਼ੇਰ। ਚੌਧਰੀ ਆਂਦਾ ਸ਼ੇਰ ਤੇ ਅੰਦਰ ਲੰਘ ਗਿਆ? ਆਂਦਾ ਕੁੱਤੇ ਤੋਂ ਡਰਨ ਡਿਆ। ਇੱਕ ਬੰਦਾ ਜਾਲੀ ਨੋਟ ਬਣਾਉਂਦਾ ਸੀ, ਉਹਨੂੰ ਰਾਤੋ ਰਾਤ ਪੈਸਿਆਂ ਦੀ ਹਵਰੇ ਕਾਹਦੀ ਜ਼ਰੂਰਤ ਪੈ ਗਈ। ਉਹਨੇ ਕਿਹਾ ਚਲੋ ਇੱਕ ਅੱਧਾ ਨੋਟ ਛੇਤੀ 'ਚ ਛਾਪ ਲੈਂਦੇ ਹਾਂ, ਬਾਕੀ ਕੱਲ੍ਹ ਵੇਖੀ ਜਾਏਗੀ। ਉਹਨੇ ਜਲਦੀ 'ਚ ਇੱਕ ਨੋਟ ਛਾਪਿਆ ਤੇ ਇੱਕ ਸਿਗਰਟਾਂ ਵਾਲੇ ਖੋਕੇ ਤੇ ਜਾ ਕੇ ਕਹਿੰਦਾ ਯਾਰ ਇੱਕ ਗੋਲ ਲਿਪ ਦੀ ਡੱਬੀ ਤੇ ਬਾਕੀ ਪੈਸੇ ਨਹੀਂ। ਦੁਕਾਨਦਾਰ ਨੇ ਹੱਸ ਪਏ ਆਦਤ ਨੋਟ ਵੇਖਿਆ ਤੇ ਕਹਿੰਦਾ ਪਾ ਗਈ ਹੈ ਕਿ ਜਾਲੀ ਹੈ? ਕਹਿੰਦਾ ਉਹ ਕਿਸ ਤਰ੍ਹਾਂ? ਕਹਿੰਦਾ ਇਹਦੇ 'ਚ ਜਿਹੜੀ ਫੋਟੋ ਹੈ ਉਹਨੇ ਟੋਪੀ ਨਹੀਂ ਪਾਈ। ਕਹਿੰਦਾ ਯਾਰ ਤੂੰ ਫਟਾਫਟ ਬਾਕੀ ਪੈਸੇ ਦੇ, ਫੋਟੋ ਗਰਮੀਆਂ ਦੀ ਹੈ। ਇੱਕ ਬੰਦਾ ਘਰੋਂ ਬਾਹਰੋਂ ਬੜਾ ਹੀ ਤੰਗ ਸੀ, ਜਿਸਮੋਂ ਤੰਗ, ਕੱਪੜਿਓਂ ਤੰਗ, ਬੁੱਢੀ ਵੱਲੋਂ ਤੰਗ, ਬੱਚਿਆਂ ਵੱਲੋਂ ਤੰਗ, ਤੰਗ ਕੀ ਬਲਕਿ ਤੰਗ ਫੰਗ ਸੀ। ਉਹਦੇ ਘਰ ਰਾਤ ਨੂੰ ਚੋਰ ਆ ਵੜਿਆ। ਚੋਰ ਅੰਦਰ ਵੜਦਿਆਂ ਸਾਰੇ ਸਮਝ ਗਿਆ ਵੀ ਅੱਜ ਜ਼ਿੰਦਗੀ 'ਚ ਪਹਿਲੀ ਵਾਰੀ ਗਲਤੀ ਹੋਈ ਹੈ, ਮੈਂ ਕਿੱਥੇ ਆ ਗਿਆ। ਨਾ ਮੰਜੀ, ਨਾ ਬਿਸਤਰਾ, ਨਾ ਭਾਂਡਾ, ਨਾ ਟੀਂਡਾ, ਨਾ ਪੈਸਾ, ਨਾ ਧੇਲਾ, ਨਾ ਬੱਚਾ, ਨਾ ਬੀਂਡਾ। ਜਿਸ ਵੇਲੇ ਸਾਰੇ ਘਰ ਦੀ ਤਲਾਸ਼ੀ ਲਈ, ਕੱਖ ਨਾ ਲੱਭਾ ਤੇ ਮਾਯੂਸ ਜਿਹਾ ਹੋ ਕੇ ਜਾਣ ਲੱਗਾ ਤੇ ਵਿਹੜੇ 'ਚ ਕਿਧਰੇ ਖਾਲਮ ਖਾਲੀ ਘਰ ਦਾ ਮਾਲਕ ਸੁੱਤਾ ਸੀ। ਉਹਨੂੰ ਹਿਲਾ ਕੇ ਤੇ ਕਹਿੰਦੇ ਭਾਈ ਸਾਹਿਬ ਉੱਠ ਕੇ ਬੂਆ ਲੈ ਲਓ ਮੈਂ ਚੱਲਿਆ। ਇਸੇ ਤਰ੍ਹਾਂ ਦੋ ਫੀਮੀ ਆਪਸ ਵਿੱਚ ਬੜੇ ਦੋਸਤ ਸਨ। ਉਹ ਦੋਵੇਂ ਜਣੇ ਇੱਕ ਜਗ੍ਹਾ ਤੇ ਇਕੱਠੇ ਹੋਏ ਤੇ ਇੱਕ ਜਣਾ ਕਹਿੰਦੇ
ਭਾਣ ਮੈਨੇ ਕਿਹਾ ਦੂਜਾ ਕਹਿੰਦਾ ਤੂੰ ਥੋੜਾ ਯਾਰ ਤਲੇ ਮੈਂ ਅੱਗੇ ਤੋਂ ਭਲਵਾਨ ਜੀ ਠੀਕ ਤੇ ਨਹੀਂ ਨਾ। ਕਹਿੰਦੇ ਨਹੀਂ ਯਾਰ ਅੱਲਾ ਤਾਲਾ ਦੀ ਬੜੀ ਮਿਹਰਬਾਨੀ ਹੈ, ਬੜਾ ਉਹਦੀ ਜ਼ਾਤ ਦਾ ਸ਼ੁਕਰ ਹੈ, ਅਸੀਂ ਦੋਵੇਂ ਗਲਤੇ।
ਦੋਵਾਂ ਦਾ ਤਬਾਦਲਾ ਖਿਆਲ ਹੋਇਆ, ਆਪਸ ਵਿੱਚ ਇੱਕ ਜਗ੍ਹਾ ਤੇ ਗੱਲ ਕਰਨ ਵਾਸਤੇ ਬਹਿ ਗਏ। ਇੱਕ ਜਣਾ ਕਹਿਣ ਲੱਗਾ
ਯਾਰ ਅਸੀਂ ਕਿੱਡੇ ਨਮਕ ਉਗਲੇ, ਭੈਣ ਜੀ ਅਸੀਂ ਕਿੱਡੇ ਬੇਵਕੂਫ ਹੈਗੇ। ਠੀਕ ਹੈ ਅਸੀਂ ਨਸ਼ਾ ਕਰਨੀ ਆਪਣੀ ਜਾਨ ਤੇ ਜ਼ੁਲਮ ਕਰਨੀ ਹੈ, ਪਰ ਫਿਰ ਵੀ ਭੈਣ ਜੀ ਸਾਨੂੰ ਕੋਈ ਮਜ਼ਦੂਰੀ, ਕੋਈ ਮਿਹਨਤ ਕਰਨੀ ਚਾਹੀਦੀ ਹੈ। ਉੱਠੋ ਚੱਲ ਕੇ ਭੈਣ ਜੀ ਕਿਤੇ ਇੱਟਾਂ ਢੋਈਏ।
ਦੋਵੇਂ ਜਣੇ ਆਪਸ ਵਿੱਚ ਸਲਾਹ ਕਰਕੇ ਮਕਲੋਰ ਰੋਡ ਵਾਲੇ ਪਾਸੇ ਆਏ। ਉਹਨੇ ਇੱਕ ਟੁੱਟੀ ਬਿਲਡਿੰਗ ਤੇ ਕੰਮ ਹੁੰਦਾ ਵੇਖਿਆ, ਨੌਵੀਂ ਮੰਜ਼ਿਲ ਤੇ ਦੋਵਾਂ ਨੂੰ ਨੌਕਰੀ ਮਿਲ ਗਈ। ਉਹ ਦੋਵੇਂ ਜਿਸਲੇ ਕੜਾਈਆਂ ਚੁੱਕੇ ਉੱਤੇ ਚੜੇ ਤੇ ਪਹਿਲਾਂ ਕਹਿੰਦਾ
ਯਾਰ ਮੈਨੇ, ਕਹਿੰਦਾ ਕੀ ਹੋਇਆ ਭਵੰਤ ਨੇ? ਕਹਿੰਦਾ ਯਾਰ ਉਚਾਈ ਬੜੀ ਭਾਈ ਤੇ ਜੇ ਮੈਂ ਉੱਤੋਂ ਡਿੱਗਣ ਲੱਗਾਂਗਾ ਨਾ ਤੇ ਮੈਨੂੰ ਇੱਕ ਮਿੰਟ ਪਹਿਲੇ ਦੱਸਦੀ। ਕਹਿੰਦੇ ਭਵਨ ਤੂੰ ਫਿਕਰ ਨਾ ਕਰ, ਮੈਂ ਤੈਨੂੰ ਪੰਜ ਮਿੰਟ ਪਹਿਲੇ ਦੱਸਾਂਗਾ ਭਵਨ ਜੀ ਤੂੰ ਡਿੱਗਦੇ ਸੀ।
ਉਹਦੀ ਦੁਆ ਕਬੂਲ ਹੋਈ। ਉਹ ਪਹਿਲਾਂ ਇੰਨੀ ਗੱਲ ਤੋਂ ਬਾਅਦ ਕੜੰਮ ਕਰਕੇ ਥੱਲੇ ਆ ਪਿਆ। ਦੂਜਾ ਨਾਲ ਹੀ ਥੱਲੇ ਆ ਕੇ ਉਹਨੂੰ ਫੜ ਕੇ ਤੇ ਕਹਿੰਦੇ
ਯਾਰ ਮੈਨੇ ਮੈਂ ਤੈਨੂੰ ਦੱਸਣ ਆਇਆ ਭਵਨ ਜੀ ਤੂੰ ਡਿੱਗ ਪਏ।
ਇਸੇ ਤਰ੍ਹਾਂ ਇੱਕ ਸਰਦਾਰ ਜੀ ਨੂੰ ਜਾਨਵਰ ਪਾਲਣ ਦਾ ਬੜਾ ਹੀ ਸ਼ੌਕ ਸੀ। ਉਹਨਾਂ ਦੇ ਦਿਨ ਚ ਸਕੀਮ ਕੀ ਆਈ, ਉਹਨਾਂ ਨੇ ਆਪਣੇ ਇੱਕ ਦੋਸਤ ਨਾਲ ਮਸ਼ਵਰਾ ਕੀਤਾ। ਉਹਨੂੰ ਜਾ ਕੇ ਕਹਿਣ ਲੱਗੇ ਵੀ ਆਪਣਾ ਵੀ ਗੱਲ ਇਸ ਤਰ੍ਹਾਂ ਆ ਵੀ ਮੈਂ ਬੜੇ ਢੇਰ ਸਾਰੇ ਘੋੜੇ ਰੱਖਣਾ ਚਾਹੁੰਦਾ, ਘੋੜੇ ਪਾਲਣਾ ਚਾਹੁੰਦਾ ਤੇ ਤੂੰ ਦੱਸ ਵੀ ਆਪਣਾ ਕਿਸ ਤਰ੍ਹਾਂ ਕਰਨਾ ਚਾਹੀਦਾ, ਹੈਂ ਕਿੱਦਾਂ ਹੋਊ। ਦੋਸਤ ਵੀ ਅੱਗੋਂ ਸਰਦਾਰ ਸੀ, ਉਹ ਆਖਣ ਲੱਗਾ ਵੀ ਸਰਦਾਰ ਜੀ ਗੱਲ ਇਸ ਤਰ੍ਹਾਂ ਆ ਵੀ ਤੁਸੀਂ ਆਪਣਾ ਇਸ ਤਰ੍ਹਾਂ ਕਰੋ ਵੀ ਜੇ ਚਾਹੁੰਦੇ ਹੋ ਨਾ ਵੀ ਘਰ ਦੇ ਘੋੜੇ ਹੋ ਜਾਣ, ਹੈਂ ਤੇ ਦੋ ਲਵੋ ਖੋਤੇ, ਉਹ ਖੋਤੇ ਲੈ ਕੇ ਤੇ ਆਪਣੀਆਂ ਜ਼ਮੀਨਾਂ ਤੇ ਜਾ ਕੇ ਤੁਸੀਂ ਆਪਣਾ ਨੂੰ ਨੱਪ ਕੇ ਗੱਡ ਕੇ ਆਪਣਾ ਬੀਜ ਦਿਓ, ਅਗਲੇ ਸਾਲ ਆਪਣਾ ਗੁਰੂ ਨੇ ਆਪਣਾ ਰਹਿਮ ਕੀਤਾ ਤੇ ਆਪਣਾ ਘਰ ਦੇ ਘੋੜੇ ਹੋ ਜਾਣਗੇ। ਹੈਂ ਸਰਦਾਰ ਜੀ ਅੱਗੇ ਹੀ ਭੋਲੇ ਸਨ। ਉਹਨਾਂ ਨੇ ਕਹਿ ਲਿਆ ਵੀ ਬੜਾ ਖੁਸ਼ ਹੋਏ ਤੇ ਬੜਾ ਮੈਨੂੰ ਚੰਗਾ ਮਸ਼ਵਰਾ ਦਿੱਤਾ। ਉਹਨਾਂ ਨੇ ਦੋਸਤ ਦੇ ਕਹਿਣ ਤੇ ਜਾ ਕੇ ਫਸਟ ਕਲਾਸ ਆਪਣਾ ਮੇਰੇ ਕੋਲੋਂ ਚੰਗੇ ਦੋ ਖੋਤੇ ਲਿੱਤੇ, ਜ਼ਮੀਨਾਂ ਤੇ ਗਏ ਟੋਏ ਕੱਢੇ ਤੇ ਜਾ ਕੇ ਖੋਤੇ ਨੱਪ ਕੇ ਵਾਪਸ ਆ ਗਏ। ਇਧਰੋਂ ਜਿਸਲੇ ਸਰਦਾਰ ਜੀ ਖੋਤੇ ਨੱਪ ਕੇ ਵਾਪਸ ਆਏ, ਉਧਰੋਂ ਖੋਤਿਆਂ ਨੂੰ ਹੋਸ਼ ਆਈ ਵੀ ਸਾਡੇ ਨਾਲ ਕੀ ਬਣਦੀਆਂ ਹੋਈਆਂ ਨੇ। ਖੋਤਿਆਂ ਨੇ ਜਨਾਬ ਐਂ ਕਰਕੇ ਨਿਕਲ ਕੇ ਖੁਰੀਆਂ ਮਾਰੀਆਂ, ਲੱਤਾਂ ਮਾਰੀਆਂ, ਦੁਲੱਤੀਆਂ ਮਾਰੀਆਂ ਤੇ ਉਛਲ ਕੇ ਸਿੱਧਾ ਟੋਇਓ ਬਾਹਰ। ਹੁਣ ਵਿਚਾਰੇ ਬੱਜੇ ਸਨ, ਬੜੇ ਮਜਬੂਰ ਸਨ, ਕਰਦੇ ਕੀ, ਭੁੱਖਣ ਭਾਣੇ ਖੋਤੇ ਵਿਚਾਰੇ, ਗੁੱਸਾ ਕੱਢਣ ਲਈ ਵਿਚਾਰੇ ਉੱਥੇ ਬੱਜ ਕੇ ਖਲੋਤੇ। 6 ਮਹੀਨਿਆਂ ਦੇ ਬਾਅਦ ਜਿਸਨੇ ਸਰਦਾਰ ਜੀ ਘੋੜੇ ਸਮਝ ਕੇ ਵਾਢੀ ਕਰਨ ਵਾਸਤੇ ਗਏ ਤੇ ਖੋਤੇ ਕਹਿ ਰੋ ਕੇ ਖਲੋਤੇ ਵਿਚਾਰੇ ਸਰਦਾਰ ਜੀ ਨੂੰ ਵੇਖਣ ਡਏ ਨੇ ਵੀ ਤੂੰ ਇੱਕ ਵਾਰੀ ਅੱਗੇ ਆ ਲੈ। ਸਰਦਾਰ ਜੀ ਨੇ ਜਿਸਲੇ ਘੋੜਿਆਂ ਦੇ ਭੁਲੇਖੇ ਵਾਢੀ ਕਰਨ ਵਾਸਤੇ ਅਗਾ ਹੱਥ ਵਧਾਇਆ ਵੀ ਇਹ ਮੇਰੇ ਘੋੜੇ ਨੇ ਤੇ ਹੁਣ ਪਲ ਗਏ ਨੇ, ਖੋਤੇ ਵਿਚਾਰੇ ਗੁੱਸੇ ਨਾਲ ਖਲੋਤੇ ਸਨ, ਉਹਨਾਂ ਨੇ ਰੱਖ ਕੇ ਸੀਨੇ ਚ ਦੁਲੱਤੀਆਂ ਮਾਰੀਆਂ, ਸਰਦਾਰ ਜੀ ਨੂੰ ਆਹ ਪਰਾ ਜਾ ਸੁੱਟਿਆ। ਲੱਤ ਲੁੱਤ ਖਾ ਕੇ, ਦੁਲੱਤੀ ਖਾ ਕੇ ਜਿਸਲੇ ਵਾਪਸ ਆਇਆ ਤੇ ਅੱਗੋਂ ਦੂਸਰਾ ਸਰਦਾਰ ਮਿਲ ਗਿਆ। ਆਂਦਾ ਸਰਦਾਰ ਜੀ ਸੁਣਾਓ ਘੋੜੇ ਉੱਗ ਪਏ ਨੇ? ਆਂਦਾ ਉੱਗ ਤੇ ਪਏ ਨੇ ਪਰ ਹਾਲੀ ਕੱਚੇ ਨੇ। ਬੱਚਿਆਂ ਦੀ ਆਦਤ ਹੁੰਦੀ ਹੈ ਵੀ ਸਾਰਾ ਦਿਨ ਸਤਾਉਣ ਤੋਂ ਬਾਅਦ ਰਾਤ ਨੂੰ ਉਚੇਚਾ ਮਾਂ ਪਿਓ ਨੂੰ ਤੰਗ ਜ਼ਰੂਰ ਕਰਦੇ ਨੇ। कदी डर के उठ पैना, कदी दुध वास्ते रो पैना। इसे तरह एक बच्चा अपनी वालदा नूं रात नूं बहुत ही तंग करदा सी, और उठ के अद्धी राती उहने कहण लग पैना, अम्मी जी मैनूं छी छी आई है। मां विचारी थकी टुटी सुती हुंदी सी, उहने मजबूरन उठना, उठ के बच्चे नूं छी छी करानी, थापड़ के फिर सुआ देना। एक दिन इसे तरह मां बहुत ही ज्यादा काम कर करके विचारी थकी सी, उह फिर बच्चा उठिया, रात नूं उठ के 2 बजे कहिंदा है, अम्मी जी मैनूं फिर छी छी आई है। मां कहण लगी, जा दफा उतर जाने, आप ही जाके उठ के घर आ। बच्चा उठिया, उठ के छी छी करके आके फिर लेटन लगा, ते मां कहंदी है, वे छी छी घर आया? कहंदा, आहो अम्मी जी मैं छी छी घर आया, पर पता की होया, जदों मैं छी छी करने वास्ते गुसलखाने दा बुआ खोल के अंदर वड़िया, ते गुसलखाने दी बत्ती आप ही बल गई। मां बड़ी हैरान हुई, सोच के ते कहंदी है, वे उतर जाने, अज फिर फ्रिज च घर आया। इसे तरह मेरे घर एक प्रौहना आया, तो उहदा होलिया ही बड़ा अजीब सी। सिर ते जिम्मेदारियां कोलों भारी पग, त्रीज आला गल च कुर्ता, तेड़ अद्धी जी धोती, पैरां च कन्ने आली कसौनर की जुत्ती, देसी गन्ने वर्गे गिट्टे, भुज्जी शकरकंदी वर्गे पैर, काला शाह रंग ते जेबो तंग फंग। आके ते कहंदे, मैनूं भुख लगी है, रोटी खवा। मैं कहा, यार बड़ा फास्ट प्रौहना है। मैं कहा, घर दे ते मरग ते गए ने, उत्थे बुरजखाने च वड़ के भांडिया च मूंह मार के आप ही लभ लै। ਉਹ ਜਿਹੜੇ ਵੇਲੇ ਬੁਰਚੀਖਾਨੇ ਚ ਗਿਆ ਤੇ 2 ਮਿੰਟ ਲੱਭਣ ਲਭਾਣ ਤੋਂ ਬਾਅਦ ਬੰਦਾ ਕਹਿੰਦਾ, ਇਹ ਪੱਕਾ ਕੀ ਏ? ਮੈਂ ਕਿਹਾ, ਮੱਛੀ। ਆਂਦਾ, ਮੈਂ ਨਹੀਂ ਖਾਣੀ, ਇਹਦੇ ਚ ਕੰਡੇ ਬੜੇ ਹੁੰਦੇ ਨੇ। ਮੈਂ ਕਿਹਾ, ਜੁੱਤੀ ਪਾ ਕੇ ਖਾ ਲੈ। ਅੱਲਾ ਦਾ ਬੜਾ ਸ਼ੁਕਰ ਹੈ ਜੀ, ਵਾਸਤੇ ਘਰ ਚ ਕੋਈ ਨਾ ਕੋਈ ਥੀਏਟਰ ਲੱਗਾ ਹੀ ਰਹਿੰਦਾ। ਇਹ ਪਿਛਲੇ ਦਿਨਾਂ ਚ ਮੈਂ ਬਿਮਾਰ ਹੋ ਗਿਆ ਤੇ ਮਹੱਲੇ ਦੀ ਕਮਾਈ ਖਬਰ ਲੈਣ ਵਾਸਤੇ ਆ ਗਈ। ਉਹ ਮੇਰੀ ਖਬਰ ਲੈਂਦੀ ਲੈਂਦੀ ਬਜਾਏ ਵਿੱਚ ਆਪਣੀਆਂ ਗੱਲਾਂ ਘਰ ਦੇ ਦੁੱਖ ਰੋਲਣ ਬਹਿ ਗਈ। ਮੇਰੇ ਕੋਲ ਬਹਿ ਕੇ ਤੇ ਕਹਿੰਦੀ ਏ, ਵੀ ਸ਼ੌਕੀ ਕੀ ਆ ਜੇ? ਮੈਂ ਕਿਹਾ, ਮਾਂ ਜੀ ਅੱਲਾ ਤਾਲਾ ਦਾ ਬੜਾ ਸ਼ੁਕਰ ਹੈ ਮੈਂ ਬਿਮਾਰ ਹਾਂ। ਕਹਿੰਦੀ ਏ, ਅੱਜ ਕੱਲ ਹਵਾ ਇਸ ਤਰ੍ਹਾਂ ਦੀ ਚੱਲੀ ਏ, ਲੈ ਮੇਰੀ ਸੁਣ ਲੈ, ਤੇਰੇ ਚਾਚੇ ਨੂੰ ਪੂਰੇ 2 ਸਾਲ ਹੋ ਗਏ ਨੀ ਘਰੋਂ ਆਲੂ ਲੈਣ ਨਿਕਲਿਆ ਈ, ਹਾਲੇ ਤੱਕ ਵਾਪਸ ਨਹੀਂ ਆਇਆ। ਮੈਂ ਕਿਹਾ, ਦਫ਼ਾ ਕਰੋ ਮਾਂ ਜੀ, ਤੁਸੀਂ ਕੋਈ ਹੋਰ ਸਬਜ਼ੀ ਧਰ ਲਓ। ਪਿੰਡਾਂ ਥਾਵਾਂ ਚ ਅੱਜ ਵੀ ਇਹ ਰਿਵਾਜ ਏ ਕਿ ਜਦੋਂ ਵੀ ਕਿਸੇ ਦੇ ਘਰ ਚੋਰੀ ਹੋਵੇ, ਉਹ ਥਾਣੇ ਜਾਣ ਦੀ ਬਜਾਏ ਆਪ ਹੀ ਝੋਲੀਆਂ ਪਾ ਲੈਂਦੇ ਨੇ, ਤੇ ਆਪ ਹੀ ਪੰਚਾਇਤ ਲਾ ਲੈਂਦੇ ਨੇ, ਆਪ ਹੀ ਫੈਸਲਾ ਕਰ ਲੈਂਦੇ ਨੇ, ਤਾਂ ਕਿ ਮਾਲ ਵੀ ਬਰਾਮਦ ਹੋ ਜਾਏ ਤੇ ਚੋਰ ਦੀ ਇੱਜ਼ਤ ਵੀ ਰਹਿ ਜਾਏ। ਇਸੇ ਤਰ੍ਹਾਂ ਇੱਕ ਪਿੰਡ 'ਚ ਚੋਰੀ ਹੋ ਗਈ ਤੇ ਉਹਨਾਂ ਨੇ ਆਖਿਆ, ਵੀ ਯਾਰ ਰਾਤੀ ਜਿਹੜਾ ਚੋਰ ਚੋਰੀ ਕਰਕੇ ਲਗਿਆ ਨਾ, ਸਮਝ ਨਹੀਂ ਆਉਂਦੀ ਵੀ ਮਾਲ ਤੇ ਉਹ ਲੈ ਗਿਆ, ਉਹ ਚੋਰ ਪੱਗ ਛੱਡ ਗਿਆ, ਹੁਣ ਇਸ ਪੱਗ ਦੇ ਜ਼ਰੀਏ ਪਛਾਣੋ, ਪੰਚਾਇਤ ਲਾਓ ਵੀ ਇਹ ਪੱਗ ਜਿਹਦੀ ਹੈ ਉਹ ਹੀ ਚੋਰ ਹੈ। ਹੁਣ ਸਾਰੇ ਬੰਦੇ ਪੰਚਾਇਤ 'ਚ ਬੈਠ ਕੇ ਆਪਣਾ ਆਪਣਾ ਆਈਡੀਆ ਲਾ ਰਹੇ ਨੇ। ਕੋਈ ਕਹਿ ਰਿਹਾ ਕਿ ਮੇਰਾ ਖਿਆਲ ਏ ਚੋਰ ਇਧਰੋਂ ਦੀ ਆਇਆ, ਇਧਰੋਂ ਦੀ ਚੜਿਆ, ਇਧਰੋਂ ਦੀ ਅੰਦਰ ਗਿਆ, ਇਧਰੋਂ ਦੀ ਟੱਪਣ ਲੱਗਾ ਤੇ ਇਤਰੋਂ ਦੀ ਪੱਗ ਰਹਿ ਗਈ। ਕੋਈ ਕਹਿ ਰਿਹਾ ਨਹੀਂ ਨਹੀਂ, ਉਹ ਇਧਰੋਂ ਦੀ ਆਇਆ, ਇਧਰੋਂ ਦੀ ਗਿਆ, ਇਧਰੋਂ ਦੀ ਟੱਪਿਆ, ਉਧਰੋਂ ਦੀ ਆਇਆ, ਇੱਥੇ ਬੈਠਾ, ਇੱਥੋਂ ਛਾਲ ਮਾਰੀ ਹੋਣੀ ਆ, ਇਸ ਤਰ੍ਹਾਂ ਕਰਕੇ ਉਹਦੀ ਪੱਗ ਰਹਿ ਗਈ। ਉਹ ਵਿੱਚ ਕਿਤੇ ਚੋਰ ਵੀ ਬੈਠਾ ਸੀ। ਇੱਕ ਦਿਨ ਉੱਠ ਕੇ ਕਹਿੰਦਾ, ਧੰਨਿਆ ਤੂੰ ਦੱਸਗਾ, ਤੂੰ ਬੜਾ ਚੁੱਪ ਕਰਕੇ ਬੈਠਾ ਹੈ, ਔਰ ਤੂੰ ਦੱਸਗਾ ਵੀ ਚੋਰ ਕਿਤਰਾ ਆਇਆ, ਕਿਵੇਂ ਉਹਦੀ ਪੱਗ ਰਹਿ ਗਈ। ਹੁਣ ਉਹ ਆਪ ਹੀ ਉੱਠ ਕੇ ਗੱਲ ਕਿਵੇਂ ਸੁਣਾਉਂਦਾ? ਆਂਦਾ, ਯਾਰ ਤੁਹਾਨੂੰ ਮੈਂ ਦੱਸ ਰਿਹਾ, ਤੁਹਾਡੀ ਸਮਝ 'ਚ ਨਹੀਂ ਆਉਣ ਡਿਆ ਭਾਈ, ਮੈਂ ਆਉਂਦਾ ਵੀ ਚੋਰ ਇਧਰੋਂ ਦੀ ਆਇਆ। ਕਹਿਣ ਲੱਗੇ, ਬਿਲਕੁਲ ਠੀਕ ਏ, ਇਧਰੋਂ ਦੀ ਆਪਣਾ ਤਾਰਾਂ ਟੱਪ ਕੇ ਉੱਤੇ ਚੜਿਆ। ਉਹਨੇ ਕਿਹਾ, ਬਿਲਕੁਲ ਠੀਕ ਏ, ਇਧਰੋਂ ਦੀ ਪੌੜੀਆਂ ਚੜ ਕੇ ਆਪਣਾ ਟਰੰਕਾਂ ਕੋਲ ਗਿਆ। ਉਹਨੇ ਕਿਹਾ, ਇਹ ਵੀ ਬਿਲਕੁਲ ਠੀਕ ਏ, ਇਧਰੋਂ ਦੀ ਉਹਦੇ ਮਾਲ ਚੁਰਾਇਆ। ਕਹਿਣ ਲੱਗੇ, ਠੀਕ ਏ, ਇਧਰੋਂ ਦੀ ਉਹ ਵਾਪਸ ਆਇਆ। ਕਹਿਣ ਲੱਗੇ, ਬਿਲਕੁਲ ਠੀਕ ਏ, ਇਧਰੋਂ ਜਿਸ ਵੇਲੇ ਉਹ ਦੀਵਾਰ ਟੱਪਣ ਲੱਗਾ ਤੇ ਮੇਰੀ ਉੱਥੇ ਪਾ ਕੇ ਡਿੱਗ ਪਈ। ਇੱਕ ਬੰਦਾ ਘੋੜੇ ਤੇ ਬਹਿ ਕੇ ਆਪਣੇ ਸਹੁਰਿਆਂ ਵੇਲੇ ਗਿਆ ਤੇ ਉਹਦੀਆਂ ਸਾਲੀਆਂ ਨੂੰ ਬੜਾ ਚਾਅ ਚੜ ਗਿਆ ਕਿ ਅੱਜ ਸਾਡਾ ਭਣੋਈਆ ਆਇਆ ਹੈ ਜੀ। ਉਹਨਾਂ ਨੇ ਮੰਜੀ ਦਿੱਤੀ, ਬਿਸਤਰਾ ਵਿਛਾਇਆ, ਟੇਬਲ ਰੱਖੀ, ਚਾਹ ਪਾਣੀ ਅੱਗੇ ਰੱਖਿਆ, 100 ਖਿਦਮਤਾਂ ਕੀਤੀਆਂ। ਆਖਣ ਲੱਗੀਆਂ ਵੀ ਆਪਣਾ ਭਾਈਜਨ, ਹੁਣ ਤੁਸੀਂ ਦੁਪਹਿਰ ਦੀ ਰੋਟੀ ਖਾ ਕੇ ਜਾਣਾ। ਉਹਨਾਂ ਭਾਈਜਨ ਨੂੰ ਰੋਟੀ ਦਾ ਤੇ ਕਹਿ ਦਿੱਤਾ, ਭਾਈਜਨ ਵੀ ਪਸਰ ਗਿਆ। ਉਹਨੇ ਟਾਹਲੀ ਨਾਲ ਘੋੜਾ ਬੰਨਿਆ, ਕਿੱਕਰ ਥੱਲੇ ਮੰਜੀ ਡਾਈ, ਹਵਾ ਲੈਣ ਸਰਾਣਾ ਰੱਖ ਕੇ ਆਪਣਾ ਲੇਟ ਗਿਆ। ਹੁਣ ਸਾਲੀਆਂ ਆਪਸ ਵਿੱਚ ਬਹਿ ਕੇ ਸਲਾਹਾਂ ਕਰ ਰਹੀਆਂ ਨੇ ਕਿ ਭਾਈਜਨ ਵਾਸਤੇ ਪਕਾਈਏ ਕੀ। ਇੱਕ ਦਿਨ ਕਹਿੰਦੀ ਏ, ਮੇਰਾ ਖਿਆਲ ਹੈ ਭਾਈਜਨ ਵਾਸਤੇ ਦਾਲ ਧਰ ਰਹੀਏ। ਕਹਿੰਦੇ ਨੀ, ਰਹਿਣ ਦੇ, ਐਵੇਂ ਮੇਰੇ ਦੇਗਾ। ਕਹਿੰਦੀ, ਚਲੋ ਫਿਰ ਕੋਈ ਸਬਜ਼ੀ ਧਰ ਲੈਂਦੇ ਆ। ਕਹਿੰਦੀ, ਨੀ ਰਹਿਣ ਦੇ, ਐਵੇਂ ਗੱਲਾਂ ਕਰੇਗਾ। ਉਹ ਸਬਜ਼ੀਆਂ ਤੇ ਦਾਲਾਂ ਦੇ ਨਾਂ ਲਈ ਜਾਣ, ਵਿਹੜੇ 'ਚ ਕੁੱਕੜ ਫਿਰਨ ਡਏ ਸਨ, ਉਹਨਾਂ ਦਾ ਉਹਨਾਂ ਨੂੰ ਖਿਆਲ ਹੀ ਨਾ ਵੀ ਆਵੇ ਪਿਆ। ਉਹ ਭਣੋਈਏ ਨੂੰ ਕਿਤੇ ਗੁੱਸਾ ਚੜਿਆ, ਉੱਠ ਕੇ ਤੇ ਕਹਿੰਦਾ, ਕੀ ਸੋਚਣ ਡਈ ਆ ਜੇ? ਇਸ ਤਰ੍ਹਾਂ ਕਰੋ ਵੀ ਤੁਸੀਂ ਮੇਰਾ ਘੋੜਾ ਕਰ ਲਓ। ਕਹਿੰਦੀ, ਇਹ ਤੇ ਭਾਈਜਨ ਤੁਸੀਂ ਕਰੇ ਤੇ ਜਾਓਗੇ, आना मैं थोड़े कुकुर दे चला जाऊंगा। एक औरत दी रगा च गड़ होया सी ते ओदे घर एक प्रौहणा आया जिदे लक च कुब सी। उतो अल्लाह वालों औरत दे बूहे दी चुगाल नहीं सी हैगी ते प्रौहणा बेचारा पैरों नंगा सी। ओ जिस वेले आके वेड़े च खलोता औरत दी निगाह पई ते उन्हूं छेड़न दे अंदाज च कहिंदी है भाई आ अपना लक ते पिनियां पाईआं होईआं नी। ਉਹ ਪਿੰਨਾ ਥਾਂ ਵਾਲੀ ਚੌਲਾਂ ਦੀਆਂ ਪਿੰਨੀਆਂ ਬੜੀ ਸੁਗਾ ਸਮਝ ਕੇ ਲੈ ਕੇ ਜਾਂਦੇ ਨੇ। ਬੰਦਾ ਸਮਝ ਗਿਆ ਕਿ ਇਹਨੇ ਮੇਰੇ ਕੁੱਬ ਨੂੰ ਛੇੜਿਆ। ਕਹਿੰਦੇ ਆਹੋ ਪਿੰਨੀਆਂ ਹੀ ਨੇ। ਕਹਿੰਦੀ ਭਾਈ ਆ ਇੱਕ ਮੈਨੂੰ ਵੀ ਦੇ। ਉਹਦੇ ਵੀ ਰਖਾ ਤੇ ਗਾੜ ਹੋਇਆ ਸੀ ਵੇਖ ਕੇ ਤੇ ਕਹਿੰਦਾ ਪਹਿਲੇ ਅਗਲੀ ਤੇ ਲੰਘਾ ਲੈ। ਔਰਤ ਨੇ ਕਿਹਾ ਲਿਆ ਬਈ ਇੱਕ ਵਾਰ ਤੇ ਖਾਲੀ ਗਿਆ ਜੀ ਹੁਣ ਦੂਜਾ ਕਿਸ ਤਰ੍ਹਾਂ ਕਰਾਂ। ਜਿਸ ਲਈ ਉਹਨੇ ਝਾਤੀ ਮਾਰੀ ਤੇ ਉਹ ਪੈਰੋਂ ਨੰਗਾ ਸੀ ਉਹਨੂੰ ਛੇੜ ਕੇ ਤੇ ਕਹਿੰਦੀ ਏ ਆਹ ਭਾਈ ਆ ਜੁੱਤੀ ਲਾ ਕੇ ਬਹਿ ਜਾ। ਬੰਦੇ ਨੇ ਕਿਹਾ ਲੈ ਵੀ ਇਹਨੇ ਦੂਜੀ ਵਾਰੀ ਫੇਰ ਮੈਨੂੰ ਛੇੜਿਆ। ਉਹਨੇ ਝਾਤੀ ਮਾਰੀ ਤੇ ਚੁਗਾਠ ਕੋਈ ਨਹੀਂ ਸੀ ਹੈਗੀ। ਆਂਦਾ ਨਹੀਂ ਮੈਂ ਚੱਲਣਾ ਤੇ ਬੂਹਾ ਬੰਦ ਕਰ ਲੈ। ਇੱਕ ਬੰਦੇ ਨੇ ਨਵੀਂ ਨਵੀਂ ਬੱਤੀ ਲਵਾਈ ਤੇ ਇੱਕ ਮਹੀਨੇ ਦੇ ਬਾਅਦ ਮੀਟਰ ਰੀਡਰ ਜਿਸਲੇ ਮੀਟਰ ਚੈੱਕ ਕਰਨ ਵਾਸਤੇ ਆਇਆ ਉਹਨੇ ਆ ਕੇ ਵੇਖਿਆ ਤੇ ਸਿਰਫ ਇੱਕ ਯੂਨਿਟ ਬਲਿਆ ਆ। ਉਹ ਹੈਰਾਨ ਪਰੇਸ਼ਾਨ ਹੋ ਗਿਆ ਕਿ ਇੱਕ ਮਹੀਨਾ ਬੱਤੀ ਬਲੀਏ ਤੇ ਮੀਟਰ ਤੇ ਇੱਕ ਯੂਨਿਟ ਬਲਿਆ ਹੋਇਆ। ਲਿਹਾਜ਼ਾ ਉਹਨੇ ਸ਼ਿਕਾਇਤ ਕਰਨ ਵਾਸਤੇ ਬੂਹਾ ਖੜਕਾਇਆ ਅੰਦਰੋਂ ਬੰਦਾ ਬਾਹਰ ਆਇਆ। ਉਹਨੇ ਸ਼ਿਕਾਇਤ ਕੀਤੀ ਕਹਿਣ ਲੱਗਾ ਦੇਖੋ ਜੀ ਤੁਹਾਡਾ ਮੀਟਰ ਲੱਗਾ ਹੋਇਆ ਤੁਸੀਂ ਦਰਖਾਸਤ ਦਿੱਤੀ ਅਸੀਂ ਬੱਤੀ ਲਾ ਕੇ ਗਏ ਹਾਂ ਮੀਟਰ ਲਾ ਕੇ ਗਏ ਹਾਂ ਹੁਣ ਮਹੀਨੇ ਬਾਅਦ ਮੈਂ ਮੀਟਰ ਚੈੱਕ ਕਰਨ ਵਾਸਤੇ ਆਇਆ ਇੱਥੇ ਇੱਕ ਯੂਨਿਟ ਬਣਿਆ ਹੋਇਆ ਆਇਆ ਕਿ ਤੁਸੀਂ ਬੱਤੀ ਨਹੀਂ ਬਾਲਦੇ। ਕਹਿੰਦੇ ਨਹੀਂ ਜੀ ਕਿਉਂ ਨਹੀਂ ਅਸੀਂ ਬੱਤੀ ਬਾਲਦੇ ਹਾਂ ਪੂਰਾ ਮਹੀਨਾ ਬੱਤੀ ਬਾਲੀ ਦੀ ਏਡੀ ਤੇ ਕੋਈ ਗੱਲ ਨਹੀਂ ਜੀ। ਤੇ ਕਹਿੰਦਾ ਫਿਰ ਇੱਕ ਯੂਨਿਟ ਕਿਉਂ ਬਣਿਆ ਹੋਇਆ। ਕਹਿੰਦਾ ਅਸੀਂ ਬੱਤੀ ਪੁੱਤ ਬਾਲਣੀ ਉਦੋਂ ਆ ਜਦੋਂ ਲਾਲਟੈਨ ਲੱਭਣੀ ਹੋਵੇ। ਦੋਸਤੋ ਦੁਨੀਆ ਦੇ ਹਰ ਮਜ਼ਦੂਰ ਆਦਮੀ ਦੀ ਖਾਹਿਸ਼ ਹੁੰਦੀ ਹੈ ਕਿ ਸ਼ਾਮ ਨੂੰ ਥੱਕਾ ਟੁੱਟਾ ਜਿਸਲੇ ਕੰਮ ਤੋਂ ਵਾਪਸ ਆਵੇ ਤੇ ਉਹਦੀ ਜ਼ੌਜਾ ਉਹਦੀ ਬੁੱਢੀ ਉਹਦੀ ਜਨਾਨੀ ਉਹਦੀ ਬੀਵੀ ਉਹਦੀ ਵਾਈਫ ਯਾਨੀ ਕਿ ਉਹਦੇ ਘਰ ਵਾਲੀ ਉਹਦੀ ਖਿਦਮਤ ਕਰੇ। ਇਸੇ ਤਰ੍ਹਾਂ ਇੱਕ ਬੰਦਾ ਆਇਆ ਹਸਬੇ ਆਦਤ ਉਹਨੇ ਆ ਕੇ ਰੋਟੀ ਮੰਗੀ ਬੀਵੀ ਨੇ 5 ਮਿੰਟ ਰੋਟੀ ਲੇਟ ਦੇ ਦਿੱਤੀ। ਬੰਦੇ ਨੂੰ ਬਹੁਤ ਗੁੱਸਾ ਆਇਆ ਕਿ ਇਹਨੇ ਰੋਟੀ ਲੇਟ ਕਿਉਂ ਕੀਤੀ ਹੈ। ਉਹ ਜਿਸਲੇ ਪਾਣੀ ਦਾ ਗਲਾਸ ਲੈ ਕੇ ਕੋਲ ਆਈ ਤੇ ਉਹਨੂੰ ਬਿਠਾ ਕੇ ਨਸੀਹਤਾਂ ਕਰਨ ਲੱਗ ਪਿਆ। ਬੜੇ ਗੁੱਸੇ 'ਚ ਕੋਲ ਬਿਠਾ ਕੇ ਤੇ ਕਹਿੰਦਾ ਪਾਗਲਖਾਨੀ ਹੈ ਬੰਦਾ ਜਿਸਲੇ ਘਰ ਵਾਪਸ ਆਵੇ ਤੇ ਉਹਦੀ ਖਿਦਮਤ ਟਾਈਮ ਨਾਲ ਕਰੀ ਦੀਏ ਉਹਨੇ ਰੋਟੀ ਟਾਈਮ ਨਾਲ ਦੇ ਦੀ ਹੈ ਪਾਣੀ ਟਾਈਮ ਨਾਲ ਦੇਈਦਾ ਸਾਰਾ ਦਿਨ ਬੱਚਿਆਂ ਸੇ ਮਿਹਨਤ ਮਜ਼ਦੂਰੀ ਕਰੀ ਦੀ ਹੈ ਰਾਤ ਨੂੰ ਘਰ ਆਈਦਾ ਤੇ ਤੁਹਾਡੇ ਮੱਥੇ ਤੇ ਤਿਉੜੀਆਂ ਵੇਖ ਕੇ ਸਾਨੂੰ ਆਪਣੀ ਦਾਦੀ ਯਾਦ ਆ ਜਾਂਦੀ ਹੈ। ਉਹ ਬੀਵੀ ਵਿਚਾਰੀ ਚੁੱਪ ਕਰਕੇ ਚਾਰਾਂ ਖਾਈ ਜਾਏ ਤੇ ਇੱਕ ਨੁੱਕਰ 'ਚ ਖਲੋਤੀ ਹੱਥ ਬੰਨ ਕੇ ਵਿਚਾਰੀ ਅਦਬ ਨਾਲ ਅੱਖ ਨਾ ਚੁੱਕੇ। ਹੁਣ ਉਹਨੂੰ ਮਿਸਾਲ ਦੇ ਕੇ ਤੇ ਉਹਦੀ ਗੱਲ ਕਿਸ ਤਰ੍ਹਾਂ ਪੂਰੀ ਕਰਦਾ ਤੇ ਅਖੀਰ ਬੀਵੀ ਕਿਸ ਤਰ੍ਹਾਂ ਜਵਾਬ ਦਿੰਦੀ ਹੈ। ਉਹਨੂੰ ਕਹਿੰਦਾ ਉਹ ਜੀਆ ਬਹਾਦਰੀ ਨੇ ਵੇਖਿਆ ਜੀ ਇੰਡੀਆ ਦੀ ਕਿੰਨੀ ਵੱਡੀ ਫਨਕਾਰਾ ਹੈ ਓਏ ਅਮਿਤਾਭ ਬੱਚਨ ਦੀ ਬੁੱਢੀ ਹੈ ਉਹਦੀਆਂ 100-100 ਖਿਦਮਤਾਂ ਕਰਦੀ ਏ ਉਹ ਘਰ ਆਉਂਦਾ ਉਹਨੂੰ ਰੋਟੀ ਦਿੰਦੀ ਏ ਉਹਨੂੰ ਪਾਣੀ ਦਿੰਦੀ ਏ ਉਹਦੇ ਬੂਟ ਲਾਉਂਦੀ ਏ ਜਰਾਬਾਂ ਲਾਉਂਦੀ ਏ ਉਹਦੇ ਕੱਪੜੇ ਤਬਦੀਲ ਕਰਵਾਉਂਦੀ ਉਹਦਾ ਮੂੰਹ ਹੱਥ ਧੁਆਉਂਦੀ ਏ ਉਹਨੂੰ ਕੁੱਟਦੀ ਨੱਪਦੀ ਉਹਨੂੰ ਲੋਰੀ ਗਾ ਕੇ ਸੁਣਾਉਂਦੀ ਏ ਹਜ਼ਾਰ ਹਜ਼ਾਰ ਉਹਦੀਆਂ ਖਿਦਮਤਾਂ ਕਰਦੀ ਏ। ਪਾਗਲਖਾਨੀ ਏ ਆਇਆ ਕਿ ਤੂੰ ਇਸ ਤਰ੍ਹਾਂ ਖਿਦਮਤ ਨਹੀਂ ਕਰ ਸਕਦੀ। ਅੱਗੋ ਬੀਵੀ ਕੀ ਭੋਲੀ ਬੰਨ ਜਵਾਬ ਦਿੰਦੀ ਏ ਕਹਿੰਦੀ ਮੈਨੂੰ ਤੇ ਕੋਈ ਇਤਰਾਜ਼ ਨਹੀਂ ਅਮਿਤਾਭ ਕੋਲੋਂ ਪੁੱਛ ਲਓ। ਇੱਕ ਪਿੰਡ 'ਚ ਮੁਸ਼ਾਹਰਾ ਹੋਇਆ ਤੇ ਉੱਥੇ ਬੜੇ ਟੁੱਟੇ ਭੱਜੇ ਦੇ ਸ਼ਹਿਰ ਉਹਨਾਂ ਨੇ ਬੁਲਾ ਲਿੱਤੇ ਕਿ ਚਲੋ ਯਾਰ ਵਕਤ ਹੀ ਪਾਸ ਕਰਨਾ ਨਾ। ਉਹ ਜਿਹੜੇ ਟਾਹਲੀਆਂ ਥੱਲੇ ਬਹਿ ਕੇ ਵਿਚਾਰੇ ਪਿੱਪਲ ਦੇ ਪੱਤੇ ਤੇ ਸ਼ੇਰ ਲਿਖ ਛੱਡਦੇ ਨੇ ਉਹਨਾਂ ਨੇ ਇੱਕ ਸ਼ਾਇਰ ਬੁਲਾਇਆ ਉਹ ਅੱਲਾਹ ਵੱਲੋਂ ਸਤਲਾ ਸੀ। ਉਹਦੀ ਨਜ਼ਮ ਦਾ ਉਨਵਾਨ ਸੀ ਕਿ ਜ਼ਮੀਂ ਕੇ ਜ਼ਰਰੋ ਫਲਕ ਕੇ ਤਾਰੋ। ਹੁਣ ਜ਼ਮੀਂ ਕੇ ਜ਼ਰਰੋ ਤੇ ਉਹ ਬਿਲਕੁਲ ਠੀਕ ਕਹਿ ਲੈਂਦਾ ਸੀ ਜਿਸ ਵੇਲੇ ਉਹ ਫਲਕ ਤੇ ਆਉਂਦਾ ਸੀ ਨਾ ਤੇ ਤਾਲੂ ਨਾਲ ਫੇ ਅੜ ਜਾਂਦੀ ਸੀ ਤੇ ਫਿਕਰਾ ਤਬਾਹ ਹੋ ਜਾਂਦਾ ਸੀ। ਉਹਦਾ ਫਿਕਰਾ ਪਬਲਿਕ ਕਿਸ ਤਰ੍ਹਾਂ ਪੂਰਾ ਕਰਦੀ ਹੈ ਤੇ ਅੱਗੋਂ ਉਹ ਨਜ਼ਮ ਕਿਸ ਤਰ੍ਹਾਂ ਪੂਰੀ ਕਰਦਾ। ਆ ਸਟੇਜ ਤੇ ਆ ਕੇ ਤੇ ਕਹਿੰਦਾ ਜ਼ਮੀਂ ਕੇ ਜ਼ਰਰੋ ਫਲਕ ਕੇ ਤਾਰੋ। ਪਬਲਿਕ ਫੇਰ ਚੁੱਪ ਕਿ ਯਾ ਅੱਲਾ ਇਹ ਸ਼ੇਰ ਕਦੋਂ ਪੂਰਾ ਹੋਏਗਾ। ਫੇਰ ਸੋਚ ਕੇ ਤੇ ਕਹਿੰਦਾ ਅਰਜ਼ ਕਰ ਰਹਾ ਹੂੰ ਕਿ ਜ਼ਮੀਨ ਕੇ ਜ਼ਰਰੋ ਫਲਕ ਕੇ ਤਾਰੋ। ਪਬਲਿਕ ਨੂੰ ਗੁੱਸਾ ਆਇਆ ਉਹਨਾਂ ਨੇ ਕਿਹਾ ਹੁਣ ਤੀਜੀ ਵਾਰੀ ਬਰਦਾਸ਼ਤ ਨਹੀਂ ਹੋਣਾ। ਉਹਨਾਂ ਨੇ ਵਿੱਚੋਂ ਉੱਠ ਕੇ ਤੇ ਛੇੜਨਾ ਸ਼ੁਰੂ ਕਰ ਦਿੱਤਾ ਹੋਟਿੰਗ ਸ਼ੁਰੂ ਕਰ ਦਿੱਤੀ ਚੀਜ਼ਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਸ਼ਾਇਰ ਨੂੰ ਬੜਾ ਗੁੱਸਾ ਆਇਆ ਹੁਣ ਆਪਣੇ ਸ਼ੇਰ ਦੇ ਪਹਿਲੇ ਸ਼ੇਰ ਤੋਂ ਬਾਅਦ ਦੂਸਰਾ ਸ਼ੇਰ ਉਹਨਾਂ ਦੀ ਲੜਾਈ 'ਚ ਕਿਸ ਤਰ੍ਹਾਂ ਮਿਕਸ ਕਰਦਾ। ਕਹਿੰਦਾ ਜ਼ਮੀਨ ਕੇ ਜ਼ਰਰੋ ਅਲਗ ਕੇ ਤਾਰੋ। ਓਏ ਉੱਲੂ ਦੇ ਪੱਠੇ ਹੋ ਰੋੜੇ ਤੇ ਨਾ ਮਾਰੋ। ਇੱਕ ਪਾਣੀ ਵਾਲੇ ਜਹਾਜ਼ ਵਿੱਚ 500 ਬੰਦਾ ਸਫ਼ਰ ਕਰ ਰਿਹਾ ਸੀ ਕਿ ਅਚਾਨਕ ਕੈਪਟਨ ਨੇ ਐਲਾਨ ਕਰ ਦਿੱਤਾ ਕਿ ਪਾਣੀ ਦੀ ਥੱਲੇ ਵਾਲੀ ਤਹਿ 'ਚ ਬਹੁਤ ਵੱਡੀ ਚਟਾਨ ਆ ਗਈ ਏ। 10 ਕੁ ਮਿੰਟ ਬਾਅਦ ਜਹਾਜ਼ ਉਧਰੋਂ ਵੱਜ ਕੇ ਤਬਾਹ ਹੋਣ ਵਾਲਾ। ਜੇ ਅੱਲਾ ਦੇ ਪਿਆਰੇ 3 ਬੰਦੇ ਨਾਰਾ ਮਾਰ ਕੇ ਕੁਰਬਾਨੀ ਦੇਣ ਤੇ 3 ਜਾਨਾਂ ਕੁਰਬਾਨ ਹੋਣ ਤੇ ਜਹਾਜ਼ ਬਚ ਸਕਦਾ। इन्हें सुन के सब तो पहले एक सीट ते नजर वजी ते वेख्या की के चार आदमी कठे बैठे सन, जिन्हें जो तीन मुसलमान सन ते एक सरदार जी सन। हुण तिना मुसलमानां ने भी आपस च वेख्या, सरदार जी ने उन्हां वेले वेख्या इको सीट ते बैठे सन। मुसलमानां ने सोचा भी चलो साडियां जिंदगियां ते लंघ गईयां ने, असी बाल बच्चा धीआं पुत्र विआह बैठे हां, सारे फर्ज पूरे कर बैठे हां, होवे ना ते अगर इस जज्बे शहादत च साडी शहादत कबूल हो जाए ते साडे गुनाह माफ हो जाण ते सानू होर की चाहिए, अल्लाह दे राह ते जान दे दिओ। हुण सब तो पहले इन्ना सोच के एक मुसलमान उठिया, उन्हें उठ के नारा मारिया, कहिंदा नारा तकबीर अल्लाह अकबर, छां छाल कट मारी, उन्हें कुर्बानी दे दी, उसकी कुर्बानी कबूल हो गई। उस तो बाद दूसरा मुसलमान उठिया, उन्हें भी दूसरा नारा मारिया, कहिंदा नारा रिसालत या रसूलुल्लाह, उन्हें भी कह के ठा छाल कट मारी, उसकी भी कुर्बानी कबूल हो गई। हुण पिछे एक मुसलमान ते एक सिख रह गया, हुण दोवें आपस च वेखण लग पए, सरदार जी ने मुसलमान ले वेख्या, मुसलमान ने सरदार जी ले वेख्या। मुसलमान सोचन लगा कि यार नारा एक है ते बंदे दो आ, ते हुण किसे तरीके नाल नारा भी मारना है ते कुर्बानी भी तीसरी देनी है, ते सकीम उहदे ज़हन च की आई, फटाफट खलो के ते कहिंदा नारा हैदरी या इली, सिख नूं चुकिया ते विच। इसे तरह एक बंदा एक जलसे च खिताब पिया करे, वह खिताब करदा करदा अपनी तकरीर च इन्ना क जज्बाती हो गया कि अवाम नूं उहदे ते गुस्सा आ गया। अवाम ने जनाब जो जो हाथ चाहे उन्होंने मारना शुरू कर दिता। सब तो पहले एक बंदा उठे, उन्हें ठा करके अंडा मारिया सीधा पुड़पड़ी च, कहिंदा ओए 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 की करन दा ओए, दूजा अंडा पिया दूजी पुड़पड़ी च ठा, कहिंदा यार देखो की करन दा ने ओए ओए, इत्थे कोई पुलिस वाला नहीं हैगा। एक बंदा कहिंदा जी दो है के सन, ओही ते अंडे लिया के देन दे ने। इसे तरह मैं एक सड़क के किनारे दमे वाली लेली वर्गा मूंह लैके सोचा की रेल चलाऊंदा लगा जावां, ते सड़क के दूसरे किनारे ते वेखना की कि एक वेला जिहा सिपाही एक खुसरे नूं धरूक ते लई जाए। पहले तो मैं सोचा भी हरे इन्हां दा कोई जाती मामला है, फिर मैं क्या नहीं इन्हां दा की मामला हो सकता है। जिस वेले मैं कोल गया ते खुसरे ने बड़े उजड़े हुए जंगल वर्गा जूड़ा कीता होया मूंह ते ट्रक पाउडर दा ते बुल्लां ते कातलाना जी सुरखी लाई ते सिपाही नूं बदवामां पिया देवे, मैनू छड़ दे जालमा तेरी वर्दी पाटे तेरी टोपी गुआचे वे तेरी तनखा कदे टुट पैणे मेर च की वेख लिया। सिपाही भी बड़े मजे नाल झाड़ा पाई जा रहा सी, मैं आना चुप करके अगे लग महीना तेरे पिछे लगिया, आज जेड़ी तू पुठी जी अंजमन बनी फिरना ना चौंकी जाके तू पहले लेत्र जाखना है मैं मर गया। मर जाने तुसी भी ते रात नूं दलीप कुमार बन के फिरदे हो ना, जिवें ड्यूटी ते नहीं शूटिंग करना आए हो, मैनू छड़ दे जालमा किते ओह ना होवे मैं टोंगा मार के तेरा औहदा ढा दिया। ਲੈ ਹਾਂ ਅਹੁਦਾ ਢਾ ਲਿਆ ਤੂੰ ਐਲ ਡੀ ਏ ਵਾਲਿਆਂ ਦਾ ਖੁਸਰਾ ਓਏ। ਇੱਕ ਵਾਰੀ ਚੌਂਕੀ ਚੱਲ ਲੈ ਫਿਰ ਕਰ ਲੈਣੀ ਤੇਰੇ ਨਾਲ ਫੈਸਲਾ। ਹਾਂ ਆਹੇ ਫੈਸਲਾ ਕਰਦਾ ਨਾ ਮੁਰਾਦ, ਮੈਂ ਤੇਰੇ ਨਿਕਾਹ ਚ ਆਈ ਆ। ਛੱਡ ਮੇਰੀ ਬੀਣੀ ਮੈਂ ਤੈਨੂੰ ਦੱਸਾਂ ਮੈਂ ਨਹੀਂ ਛੱਡਣੀ ਵੇ, ਆਏ ਮੈਂ ਮਾਰ ਗਈ ਵੇ। ਛੱਡ ਮੇਰੀ ਬੀਣੀ ਨਾ ਮਰੋੜ ਵੇ ਟੱਪਣ ਲੱਗੀ ਤੇ ਨਾ ਤੂੰ ਤੋੜ, ਅੱਗੇ ਆ ਡਾਡੀ ਮੈਂ ਬਿਮਾਰ। ਹਾਏ ਆਏ ਉਹਨੇ ਜਿਸਲੇ ਥੋੜੀ ਜਿਹੀ ਨਾਜ਼ਕੀ ਵੇਖੀ ਤੇ ਸਗੋਂ ਪਸਰ ਗਿਆ। ਲੈ ਹਾਂ ਤੈਨੂੰ ਐਵੇਂ ਛੱਡ ਦਿਆਂ ਮੈਂ, ਹਾਂ ਅਸੀਂ ਤੇ ਕਦੀ ਦਸਾਂ ਦਾ ਨੋੜ ਨਹੀਂ ਛੱਡਿਆ। ਲਓ ਜੀ ਅਖੀਰ ਇਸ ਤਮਾਸ਼ੇ ਚ ਮੈਂ ਵੀ ਆ ਗਿਆ। ਮੈਂ ਕਿਹਾ ਚਾਚਾ ਜੀ ਇਹ ਤੇ ਦੱਸੋ ਬਜ਼ੁਰਗੋ ਵੀ ਇਸ ਬੇਜ਼ਬਾਨ ਦਾ ਕਸੂਰ ਕੀ ਏ? ਆਂਦਾ ਤੂੰ ਚੁੱਪ ਕਰ ਜਾ ਕਾਕਾ, ਇਹ ਮੇਰਾ ਕੇਸ ਏ। ਮੈਂ ਕਿਹਾ ਤੁਹਾਡਾ ਨਹੀਂ ਇਹ ਪੂਰੇ ਮੁਆਸ਼ਰੇ ਦਾ ਸੂਟ ਕੇਸ ਏ। ਲਓ ਜੀ ਇਹਦੇ ਨਾਲ ਹੀ ਮਹੀਨੇ ਦਾ ਦੌਰਾ ਮੁੱਕਿਆ, ਜਹਾਜ਼ ਨੇ ਫੇਰ ਇੱਕ ਵਾਰੀ ਮੈਨੂੰ ਚੁੱਕਿਆ ਤੇ ਲਿਆ ਕੇ ਸਿੱਧਾ ਪਾਕਿਸਤਾਨ ਸੁੱਟਿਆ। ਜਿਹੜੇ ਵੇਲੇ ਮੈਂ ਲਾਹੌਰ ਏਅਰਪੋਰਟ ਤੇ ਉਤਰਿਆ ਤੇ ਮੈਨੂੰ ਸੁੱਖ ਦੇ ਸਾਹ ਦੁਬਾਰਾ ਆਣੇ ਸ਼ੁਰੂ ਹੋ ਗਏ। ਖੁਸ਼ੀ ਖੁਸ਼ੀ ਮੈਂ ਘਰ ਆਇਆ, ਸਭ ਨੂੰ ਮਿਲਿਆ ਮਿਲਾਇਆ, ਚਾਰ ਦਿਨ ਰੈਸਟ ਕੀਤਾ ਤੇ ਇਹ ਪ੍ਰੋਗਰਾਮ ਬਣਾਇਆ।